ਮਲਾਰ ਮਹੱਲਾ ਚੌਥਾ। ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰ ਕਾਰ ਲਿਖਾਵੈ। ਵਾਹਿਗੁਰੂ ਨੇ ਜਿੰਨੇ ਕੁ ਸੂਖਮ ਸਥੂਲ ਜੀ ਜੰਤ ਪੈਦਾ ਕੀਤੇ ਆ ਉਹ ਸਾਰੇ ਦੇ ਸਾਰੇ ਸਿਰ ਉੱਤੇ ਹੁਕਮ ਰੂਪੀ ਕਾਰ ਲਿਖਵਾ ਕੇ ਹੀ ਆਏ ਨੇ। ਹਰੇਕ ਦੇ ਮਸਤਕ ਤੇ ਹੁਕਮ ਪਿਆ ਹੀ ਹੋਇਆ। ਹਰ ਜਨ ਕਹੋ ਹਰ ਦੀਨ ਵਡਾਈ, ਹਰ ਜਨ ਹਰ ਕਾਰ ਹੈ ਲਾਭ ਹੈ। ਹਰੀ ਦੇ ਜੋ ਸੰਤ ਹਨ ਉਹਨਾਂ ਨੂੰ ਹਰੀ ਨੇ ਵਡਿਆਈ ਦਿੱਤੀ ਹੈ। ਉਹ ਹਰੀ ਦੇ ਸੰਤ ਜਨ ਐਸੇ ਹਨ ਜੋ ਸਾਰਿਆਂ ਨੂੰ ਹਰੀ ਨਾਮ ਜਪਣ ਦੀ ਕਾਰ ਚਲਾਉਂਦੇ ਨੇ। ਉਹ ਕਿੰਨਿਆਂ ਨੂੰ ਅੰਮ੍ਰਿਤ ਛਕਾਇਆ ਮਹਾਂਪੁਰਖਾਂ ਨੇ। ਸ਼ਰਮ ਕਰੋ ਮਾੜੀ ਮੋਟੀ, ਹਜ਼ਾਰ ਹਜ਼ਾਰ ਬੰਦਾ ਅੰਮ੍ਰਿਤ ਛਕਦਾ, ਦੋ ਦੋ ਹਜ਼ਾਰ, ਪੰਜ ਪੰਜ ਹਜ਼ਾਰ ਸਿੰਘ ਅੰਮ੍ਰਿਤ ਛਕਦਾ। ਗੁਰੂ ਵਾਲੇ ਬਣਾਉਂਦੇ, ਲੜ ਲਾਉਂਦੇ, ਬਾਣੀ ਪੜ੍ਹਨ ਲਾਉਂਦੇ ਨੇ। ਅਤੇ ਆਪਾਂ ਹਾਂ ਜਿਹਨੂੰ ਕਹਿੰਦੇ ਅੰਮ੍ਰਿਤ, ਆਪ ਕਦੇ ਜ਼ਿੰਦਗੀ 'ਚ ਪੰਜ ਬੰਦਿਆਂ ਨੂੰ ਅੰਮ੍ਰਿਤ ਵੀ ਨਹੀਂ ਛਕਾਇਆ ਹੋਣਾ, ਦੋਵਾਂ ਨੂੰ ਵੀ ਛਕਾਇਆ ਹੋਣਾ। ਕਈ ਤਾਂ ਆਪ ਅੰਮ੍ਰਿਤਧਾਰੀ ਨਹੀਂ ਹੈ, ਅਸੀਂ ਜਥੇਬੰਦੀ ਬਣਾਈ ਹੈ। ਆਪ ਕੋਈ ਬਾਣੀ ਨਹੀਂ ਕੰਠ, ਜਾਪ ਸਾਹਿਬ ਸੁਣਾ ਦਿਓ ਤਾਂ ਲਿਆਓ, ਕੰਠ ਕਿਹਨੂੰ ਤੁਹਾਡੇ 'ਚੋਂ ਜਾਪ ਸਾਹਿਬ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੂੰ ਐਂ ਨਹੀਂ ਕਰੀਦਾ ਹੁੰਦਾ। ਫਿਰ ਅਸੀਂ ਉਹਨਾਂ ਨੂੰ ਗੁਰਸਿੱਖੀ ਨਹੀਂ ਸਮਝਦੇ ਸੀ ਤਾਂ ਕਹਿੰਦੇ ਇਹ ਪਤਾ ਨਹੀਂ ਕਿਤੋਂ ਬਾਹਰੋਂ ਆਏ ਹੋਏ ਨੇ। ਗੱਲ ਕਰਨੀ ਆ, ਬਹਿ ਕੇ ਕਰੋ, ਟੇਕ ਕੇ ਕਰੋ, ਟਿਕਾਓ ਦੇ ਨਾਲ। ਅਤੇ ਇਸ ਤਰ੍ਹਾਂ ਹਲਿਆ ਹਲਿਆ ਕਰਨ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਨਹੀਂ ਹੋਣੀ। ਸਤਿਗੁਰ ਹਰ ਹਰ ਨਾਮ ਦ੍ਰਿੜਾਵ ਹੈ। ਸਤਿਗੁਰ ਦੇਵ ਜੀ ਹਰ ਹਰ ਨਾਮ ਨੂੰ ਦ੍ਰਿੜ ਕਰਾਉਂਦੇ ਹਨ। ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਭਾਉਜਲ ਜਗਤ ਤਰਾਵੈ ਰਹਾਉ। 1264 ਅੰਗ ਤੇ ਫਰਮਾਉਂਦੇ ਹੇ ਮੇਰੇ ਭਾਈਓ, ਗੁਰੂ ਦੇ ਸਿੱਖ ਹੋ ਕੇ ਹਰੀ ਨਾਮ ਨੂੰ ਜਪੋ, ਕਿਉਂਕਿ ਹਰੀ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਕਰਾਉਂਦਾ ਜੀਵ ਨੂੰ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ। ਸੋ ਜਿਹੜਾ ਪੁਰਸ਼ ਗੁਰੂ ਨੂੰ ਪੂਜਦਾ ਅਤੇ ਸੇਵਦਾ ਉਹ ਪੁਰਸ਼ ਮੇਰੇ ਹਰੀ ਪ੍ਰਭੂ ਨੂੰ ਭਾਉਂਦਾ। ਜੋ ਗੁਰ ਕੋ ਜਨ ਪੂਜੇ ਸੇਵੇ, ਗੁਰੂ ਦੀ ਪੂਜਾ ਕਰਦਾ, ਸੇਵਾ ਕਰਦਾ, ਪੂਜਾ ਕੀਚਾ ਨਾਮ ਧਿਆਈ ਹੈ। ਸੋ ਪੂਜਾ ਕਰਨੀ ਗੁਰੂ ਦੀ ਚੰਗੀ ਹੁੰਦੀ ਹੈ। ਪੂਜਾ ਅੱਖਰ ਨੂੰ ਹੀ ਬਦਨਾਮ ਕਰੀ ਜਾਂਦੇ ਨੇ, ਕਹਿ ਪੂਜਾ ਇਹ ਪੁਜਾਰੀ ਨੇ, ਫਲਾਨਾ ਢਿਮਕਾ ਹੈ। ਫਿਰ ਸ਼ਰੇਆਮ ਉਹਨਾਂ ਚੀਜ਼ਾਂ ਨੂੰ ਵੰਡਣਾ, ਲੋਕਾਂ ਅੰਦਰ ਨਫ਼ਰਤ ਪੈਦਾ ਕਰਨੀ ਗੁਰੂ ਘਰਾਂ ਤੋਂ, ਗ੍ਰੰਥੀ ਸਿੰਘਾਂ ਤੋਂ, ਹੋਰਨਾਂ ਤੋਂ। ਫਿਰ ਨਫ਼ਰਤ ਪੈਦਾ ਕਰਕੇ ਫਿਰ ਲੋਕ ਪਰੇ ਨੂੰ ਤੁਰ ਜਾਣਗੇ, ਫਿਰ ਚੰਗੇ ਰਹੋਗੇ। ਇਸ ਕਰਕੇ ਇਹ ਗੱਲਾਂ ਜਿਹੜੀਆਂ ਇਹ ਜਿਹੜੀਆਂ ਇੰਟਰਨਲ ਚੀਜ਼ਾਂ ਉਹਨਾਂ ਨੂੰ ਬਾਹਰ ਹੀ ਕੱਢੀ ਜਾਂਦੇ ਨੇ। ਉਹ ਤਾਂ ਅੰਦਰ ਬਹਿ ਕੇ ਸਮਝਾਈਦਾ ਹੁੰਦਾ ਸਾਰਿਆਂ ਨੂੰ। ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੈ। ਸਤਿਗੁਰਾਂ ਦੀ ਪੂਜਾ ਕਰਕੇ ਹਰੀ ਦੀ ਸੇਵਾ ਕਰੋ। ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਚੜ੍ਹਾਉਣਾ ਹੈ, ਧੂਫ ਧਕਾਉਣੀ ਹੈ, ਛੇਹਰਾ ਪਾਉਣਾ ਹੈ, ਸੈਂਟ ਲਾਉਣੀ ਹੈ, ਉੱਥੇ ਖੁਸ਼ਬੂ ਕਰਨੀ ਹੈ, ਤਾਂ ਹਰੀ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਤੋਂ ਤਾਰ ਲਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੇ ਕੋਈ ਸੱਚੇ ਦਿਲੋਂ ਸੇਵਾ ਕਰੇ, ਜੇ ਕੋਈ ਪੂਜਦਾ ਜੋ ਮਨ ਚ ਤਲਾਏ ਪੂਜੇ ਪੂਰਾ ਸਤਿਗੁਰ, ਪੂਰੇ ਸਤਿਗੁਰ ਨੂੰ ਮਨ ਚ ਤਲਾ ਕੇ ਉਹਦੀ ਪੂਜਾ ਕਰਨੀ। ਪੂਜਾ ਮਾੜੀ ਨਹੀਂ, ਪਰ ਇਹ ਠੀਕ ਹੈ ਵੀ ਕਿਸੇ ਨੇ ਉਹ ਅੱਖਰ ਨੂੰ ਖਰਾਬ ਕਰਤਾ, ਕਿਸੇ ਨੇ ਉਹਦੇ ਢੰਗ ਨੂੰ ਬਦਲਤਾ, ਉਹ ਮਾੜਾ ਹੈ। ਸ਼ੁਰੂ ਦੇ ਵਿੱਚ ਜਿਵੇਂ ਭਾਈ ਅੱਖਰ ਸੀਗੇ, ਭਾਈ ਨੂੰ ਹੌਲੀ ਹੌਲੀ ਬਦਨਾਮ ਕੀਤਾ, ਫਿਰ ਮਸਨੰਦ ਹੁੰਦਾ ਗੱਦੀ, ਮਸਨੰਦ ਹੌਲੀ ਹੌਲੀ ਮਸੰਦ ਖਰਾਬ ਹੋ ਗਏ, ਫਿਰ ਹੌਲੀ ਹੌਲੀ ਸਿੰਘ ਅੱਖਰ, ਫਿਰ ਗਿਆਨੀ ਅੱਖਰ, ਫਿਰ ਸੰਤ ਅੱਖਰ ਦੀ ਬਦਨਾਮੀ। ਉਹ ਹੁਣ ਲੋਕ ਕਹਿੰਦੇ ਉਹ ਗਿਆਨੀ ਆ, ਫਲਾਨਾ ਢਿਮਕਾ, ਉਹ ਹੌਲੀ ਹੌਲੀ ਇਹ ਸੰਤ ਬਦਨਾਮ ਹੋ ਗਏ, ਸਾਰੇ ਅੱਖਰ ਹੌਲੀ ਹੌਲੀ ਬਦਨਾਮ ਕਰਤੇ। ਕੀ ਨੇ? ਮਾੜੇ ਬੰਦਿਆਂ ਨੇ। ਮਾੜਾ ਬੰਦਾ ਵਿੱਚ ਵੜ ਕੇ ਸਾਰਿਆਂ ਨੂੰ ਖਰਾਬ ਕਰ ਦਿੰਦਾ। ਇਸ ਕਰਕੇ ਇੱਕ ਮਾੜੇ ਕਰਕੇ ਸਾਰਿਆਂ ਨੂੰ ਮਾੜੇ ਨਹੀਂ ਕਹਿਣਾ। ਹੌਲੀ ਹੌਲੀ ਲੋਕ ਤਾਂ ਕਹਿਣ ਲੱਗ ਪਏ ਤਾਂ ਸਾਰੇ ਸਿੱਖ ਇਹੋ ਜਿਹੇ ਹੁੰਦੇ ਨੇ, ਸਾਰੇ ਮਾੜੇ ਨਹੀਂ ਹੁੰਦੇ। ਜਿਹੜੇ ਇੱਕ ਦੋ ਵਿੱਚ ਮਾੜੇ ਆ ਉਹ ਸਾਰਿਆਂ ਨੂੰ ਖਰਾਬ ਕਰ ਦਿੰਦੇ। ਹਰੇਕ ਧਰਮ ਵਿੱਚ, ਹਰੇਕ ਕੌਮ ਵਿੱਚ, ਹਰੇਕ ਪਾਰਟੀ ਵਿੱਚ ਮਾੜੇ ਬੰਦੇ ਵੜ ਜਾਂਦੇ ਨੇ। ਉਹ ਮਾੜੇ ਬੰਦੇ ਉਹਨਾਂ ਸਾਰਿਆਂ ਨੂੰ ਬਦਨਾਮ ਕਰ ਦਿੰਦੇ ਨੇ। ਇਸ ਕਰਕੇ ਇਹ ਗੱਲ ਦਾ ਹਮੇਸ਼ਾ ਖਿਆਲ ਰੱਖੋ, ਕੌਣ ਨੇ ਜੀ ਉਹ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ? ਭਰਮ ਭੂਲੇ ਅਗਿਆਨੀ ਅੰਧਲੇ, ਭਰਮ ਭਰਮ ਫੂਲ ਤੋਂ ਰਾਵੈ। ਅਗਿਆਨ ਕਰਕੇ ਅੰਨੇ ਜੀ, ਭਰਮ ਕਰਕੇ ਵਾਹਿਗੁਰੂ ਤੋਂ ਭੁੱਲੇ ਫਿਰਦੇ, ਅਤੇ ਭਰਮ ਭਰਮ ਕਰਕੇ ਠਾਕੁਰ ਪੂਜਾ ਲਈ ਫੁੱਲ ਤੇ ਤੋੜਦੇ ਅਤੇ ਤੜਾਉਂਦੇ ਨੇ। ਕਿਉਂਕਿ ਇਸ ਪ੍ਰਕਾਰ ਕਰਨ ਦੇ ਨਾਲ ਜਿਹੜੀ ਸਹੀ ਅਰਥਾਂ ਵਿੱਚ ਸੇਵਾ ਗੁਰੂ ਗ੍ਰੰਥ ਸਾਹਿਬ ਦੀ, ਉਹ ਫੁੱਲ ਚੜ੍ਹਾਉਣੇ ਮਹਾਰਾਜ ਨੂੰ ਹੀ ਮਾੜੇ ਹੈ। ਊਂ ਜਾ ਕੇ ਹੁਣ ਜੇ ਕੋਈ ਪੱਥਰਾਂ ਨੂੰ ਫੁੱਲ ਚੜ੍ਹਾਈ ਜਾਵੇ ਉਹ ਮਾੜੇ। ਜਾਗਦੀ ਜੋਤ ਨਾਲੇ ਮੰਨਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਾਗਦੀ ਜੋਤ ਦੀ ਤਾਂ ਸੇਵਾ ਆਪਾਂ ਕਰਨੀ ਹੀ ਕਰਨੀ ਹੈ। ਇਹ ਠੀਕ ਹੈ ਕਿ ਕਈ ਪੱਥਰਾਂ ਨੂੰ ਚੜ੍ਹਾਉਂਦੇ ਆ, ਉਹ ਜਾ ਕੇ ਜਿਹੜੀ ਨਿਰਜਾਨ ਨਿਰਜਿੰਦ ਵਸਤੂ ਹੈ ਉਹਨੂੰ ਪੂਜਣਾ ਤਾਂ ਮਾੜਾ ਕਿਹਾ ਮਹਾਰਾਜ ਨੇ, ਪਰ ਇਹ ਨਹੀਂ ਕਿ ਹੁਣ ਤੁਸੀਂ ਸਾਰਿਆਂ ਨੂੰ ਬਲੇਵੇਂ 'ਚ ਲੈ ਲਓ ਨਾਲ ਹੀ। ਉਹਨਾਂ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਗਲਤ ਕੰਮ ਕਰਦੇ ਨੇ, ਨਿਰਜੀਓ ਪੂਜੈ ਮੜਾ ਸਰੇਬ ਹੈ ਸਭ ਬਿਰਤੀ ਘਾਲ ਗਵਾਵੈ। ਨਿਰਜੀ ਹੁੰਦਾ ਪੱਥਰਾਂ ਨੂੰ ਪੂਜਦੇ, ਮੜੀਆਂ ਨੂੰ ਸੇਮਦੇ ਜਾ ਕੇ। ਸੋ ਜਿਵੇਂ ਆ ਬਹਾਦਰ ਸ਼ਾਹ ਨੇ 10ਵੇਂ ਪਾਤਸ਼ਾਹ ਨੇ ਹਜ਼ੂਰ ਸਾਹਿਬ ਕਿਹਾ ਸੀ, ਕਹਿੰਦਾ ਜੇ ਹਿੰਦੂ ਮਤ ਵਾਲੇ ਕਹਿੰਦਾ ਪੱਥਰਾਂ ਨੂੰ ਪੂਜੀ ਜਾਂਦੇ, ਮਹਾਰਾਜ ਕਹਿੰਦੇ ਤੁਸੀਂ ਕਿਹੜਾ ਘੱਟ ਹੈ, ਉਹ ਖੜਾ ਕਰਕੇ ਪੱਥਰ ਪੂਜਦੇ, ਅਸੀਂ ਲੰਮਾ ਪਾ ਕੇ ਪੂਜਦੇ ਹਾਂ, ਕਬਰ ਬਣਾ ਕੇ ਤੁਸੀਂ ਉਹਨੂੰ ਮੱਥਾ ਟੇਕੀ ਜਾਂਦੇ ਹਾਂ। ਇਸ ਤਰ੍ਹਾਂ ਦੇ ਕਰਤੱਵ ਨੂੰ ਕਰਕੇ ਆਪਣੀ ਸਾਰੀ ਕੀਤੀ ਹੋਈ ਕਮਾਈ ਨੂੰ ਵਿਅਰਥ ਗਵਾ ਲੈਂਦੇ ਨੇ। ਜਿਹੜੀ ਅਸਲੀ ਗੱਲ ਸੀ ਪਰਮੇਸ਼ਰ ਦੇ ਨਾਮ ਜਪਣ ਦੀ, ਉਹ ਕਿਸੇ ਨੇ ਕੀਤੀ ਹੋਈ ਨਹੀਂ। ਉਹ ਤਾਂ ਚਲੋ ਮਾੜੀ ਮੋਟੀ ਪਹਿਲਾਂ ਲਾਉਣ ਲਈ ਬੰਦੇ ਨੂੰ ਮਾੜਾ ਜਿਹਾ ਕਰਨਾ ਹੁੰਦਾ, ਪਰ ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਚੀਜ਼ ਕੀ ਹੈ, ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ ਹਰ ਹਰ ਕਥਾ ਸੁਣਾਵੈ। ਜੋ ਬ੍ਰਹਮ ਨੂੰ ਬਿੰਦੇ ਭਾਵ ਜਾਣਦਾ, ਭਾਵ ਬ੍ਰਹਮ ਨਿਸ਼ਟੀ ਹੈ ਅਤੇ ਸਿੱਖ ਦੇ ਸੰਸਿਆਂ ਦੀ ਨਿਵਿਰਤੀ ਕਰਨ ਲਈ ਹਰ ਹਰ ਦੀ ਕਥਾ ਸੁਣਾਉਂਦਾ, ਉਹੀ ਅਸਲ ਸਤਿਗੁਰੂ ਕਹੀਦਾ। ਹੁਣ ਜੇ ਕੋਈ ਕਹੇ ਵੀ ਬੰਦਾ ਕਥਾ ਕਰਦਾ, ਬੰਦਾ ਨਹੀਂ ਕਰਦਾ ਹੁੰਦਾ ਕਥਾ, ਆਹ ਕਥਾ ਤਾਂ ਸਤਿਗੁਰ ਪਹਿਲਾਂ ਕਰਕੇ ਨੇ ਗੁਰਬਾਣੀ ਦੀ, ਇਹ ਗੁਰਬਾਣੀ ਹੈ ਸਾਰੀ, ਇਹ ਕਥਾ ਰੂਪ ਹੀ ਹੈ। ਇਹਨੂੰ ਆ ਗੁਰਸਿੱਖ ਇੱਕ ਬਿਠਾਇਆ ਆਪਾਂ, ਬਈ ਲੈ ਤੂੰ ਪੜ੍ਹ ਕੇ ਸੁਣਾ ਸਾਰੀ ਸੰਗਤ ਨੂੰ। ਇਸ ਕਰਕੇ ਸਤਿਗੁਰੂ ਜੀ ਤਾਂ ਦਸਾਂ ਸਰੂਪਾਂ 'ਚ 239 ਵਰੇ 'ਚ ਸਾਰਾ ਕੁਛ ਸੁਣਾ ਗਏ ਨੇ, ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ। ਇਹ ਹਰ ਹਰ ਕਥਾ ਨਿਰਾਲੀ ਹੈ, ਇਹ ਕਿਸੇ ਨੇ ਕੀਰਤਨ ਰਾਹੀਂ ਸੁਣਾਈ ਕਥਾ, ਜਸ ਕੀਤਾ ਕਿਸੇ ਨੇ ਕਥਾ ਵੈਸੇ ਸੁਣਾਈ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸ ਗੁਰ ਕਉ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ ਸਤਿਕਰ ਮੁਖ ਸੰਚੋ, ਇਸ ਪੁੰਨ ਕੀ ਫਿਰ ਤੋਟ ਨਾ ਆਵੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਤਿਸ ਗੁਰ ਕਉ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ ਸਤਿਕਰ ਸੋ ਮੁੱਖ ਸੰਚੋ, ਇੱਥੇ ਵਿਸ਼ਰਾਮ ਆਉਣਾ, ਪਹਿਲਾਂ ਸਾਰੀਆਂ ਜਮਕੀਆਂ ਹੀ ਨੇ, ਇਸ ਪੁੰਨ ਕੀ ਫਿਰ ਤੋੜ ਨਾ ਆਵੇ। ਮਹਾਰਾਜ ਕਹਿੰਦੇ ਉਸ ਗੁਰੂ ਨੂੰ ਸਤ ਹੁੰਦਾ ਨਿਸ਼ਚੇ ਨਾਲ ਬਹੁ ਵਿਧ ਬਹੁਤ ਤਰ੍ਹਾਂ ਦੇ ਸੂਤੀ ਪਾਠ ਭਾਵ ਕੱਪੜੇ ਅਤੇ ਪਟੰਬਰ ਹੁੰਦਾ ਰੇਸ਼ਮੀ ਸ਼ਾਦਨ ਬਸਤਰ ਭੇਟਾ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਹੁਣ ਹੋਰ ਕਿਹੜੇ ਗੁਰੂ ਨੂੰ ਕਰਨੇ ਨੇ, ਅਤੇ ਹੋਰ ਬਹੁਤ ਤਰ੍ਹਾਂ ਦੀਆਂ ਸਮੱਗਰੀਆਂ ਸ਼ਰਧਾ ਨਾਲ ਉਹਨਾਂ ਦੇ ਮੂੰਹ ਵਿੱਚ ਸੰਚੋ ਪਾਓ, ਉਸ ਤੋਂ ਜੋ ਪੁੰਨ ਪੈਦਾ ਹੋਵੇਗਾ ਉਸ ਪੁੰਨ ਦੀ ਫਿਰ ਕਦੇ ਤੋੜ ਨਹੀਂ ਆਵੇਗੀ। ਇਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ ਸਤਿਕਾਰ ਮੁੱਖ ਸੰਚੋ, ਇਸ ਪੁੰਨ ਕੀ ਫਿਰ ਤੋਟ ਨਾ ਆਵੇ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਇਹ ਭੋਗ ਨਹੀਂ ਲਾਉਂਦੇ, ਛਕਦੇ ਨਹੀਂ, ਉਹਨਾਂ ਦਾ ਭੋਗ ਅਲੱਗ ਕਿਸਮ ਦਾ ਹੁੰਦਾ। ਸਤਿਗੁਰੂ ਦਾ ਸਿਰਫ ਪ੍ਰਕਾਸ਼ ਪੈਂਦਾ ਉੱਪਰ, ਜੇ ਅੱਖਾਂ ਅੰਨੀਆਂ ਤਾਂ ਅਸੀਂ ਕੀ ਕਰੀਏ, ਨਹੀਂ ਦਿਖਦਾ, ਕਮਾਈ ਕਰੋ ਆਪਣੀ। ਜਦੋਂ ਮੂਹਰੇ ਰੱਖਦੇ ਹਾਂ ਪ੍ਰਸ਼ਾਦਾ ਮਹਾਰਾਜ ਦੇ, ਕਿਹੜਾ ਪ੍ਰਸ਼ਾਦ ਨੂੰ ਭੋਗ ਲਵਾਉਣ ਲਈ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਕਾਸ਼ ਨਿਕਲਦਾ, ਉਦੋਂ ਨਿਕਲ ਕੇ ਪ੍ਰਕਾਸ਼ ਉਹਦੇ ਉੱਤੇ ਪੈਂਦਾ, ਬਸ ਇਹੀ ਭੋਗ ਹੁੰਦਾ ਉਹਨਾਂ ਦਾ। ਉਹਨਾਂ ਨੇ ਸਿਰਫ ਦ੍ਰਿਸ਼ਟੀ ਪਾ ਕੇ ਪਵਿੱਤਰ ਕਰਨਾ ਹੁੰਦਾ, ਨਾਲੇ ਆਪੇ ਕਹੀ ਜਾਂਦੇ ਲੰਗਰ ਬੜਾ ਸਵਾਦ ਹੈ ਜੀ, ਕੜਾਹ ਪ੍ਰਸ਼ਾਦ ਬੜਾ ਸਵਾਦ ਹੁੰਦਾ, ਉਹ ਦ੍ਰਿਸ਼ਟੀ ਪੈਣ ਕਰਕੇ ਸਵਾਦ ਹੁੰਦਾ। ਇੱਕ ਵਾਰ ਸਿੰਘਾਂ ਨੇ ਸ਼ੰਕਾ ਕੀਤੀ ਸੀ, ਮਹਾਂਪੁਰਖਾਂ ਨੇ ਕਿਹਾ ਚੰਗਾ ਫਿਰ ਐਂ ਕਰੋ ਦੇਗ ਬਣਾ ਕੇ ਲਿਆਓ। ਬਹੁਤ ਸ਼ਰਧਾ ਭਾਵ ਨਾਲ ਸਿੰਘਾਂ ਨੇ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਦੇਗ ਤਿਆਰ ਕਰਕੇ ਜਾਂ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਰੱਖੀ। ਮਹਾਂਪੁਰਖ ਕਹਿਣ ਲੱਗੇ ਇਹਨੂੰ ਤੋਲ ਲਓ ਹੁਣ, ਜਾਂ ਤੋਲ ਲਈ ਦੇਗ, ਜਾਂ ਭੋਗ ਲਵਾ ਕੇ ਅਰਦਾਸ ਕਰਕੇ ਬਾਅਦ 'ਚ ਕਹਿੰਦੇ ਹੁਣ ਫੇਰ ਤੋਲ ਲਓ। 250 ਗ੍ਰਾਮ ਦੇਗ ਘੱਟ ਗਈ। ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲਿਆਂ ਨੇ ਵੀ ਇਹ ਕਰਕੇ ਦਿਖਾਇਆ, ਉਦੋਂ ਵੀ 250 ਗ੍ਰਾਮ ਦੇਗ ਘੱਟ ਗਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲੇ ਕਹਿੰਦੇ ਯਾਦ ਜੋਤ ਹੈ, ਹਾਜ਼ਰ ਨਾਜ਼ਰ ਹੈ, ਨਾਲੇ ਕਹਿੰਦੇ ਉਹਦੀ ਪੂਜਾ ਨਹੀਂ ਕਰਨੀ, ਉਹਨੂੰ ਭੋਗ ਨਹੀਂ ਲਗਦਾ, ਉਹਨੂੰ ਆਹ ਨਹੀਂ ਹੁੰਦਾ। ਇਸ ਪ੍ਰਕਾਰ ਇਹ ਜਿਹੜੇ ਰੱਬ ਜਾਣੇ, ਜਾਂ ਤਾਂ ਇਹ ਕਿਸੇ ਦੇ ਸਿਖਾਏ ਹੋਏ ਨੇ, ਜਾਂ ਇਹਨਾਂ ਦੀ ਬੁੱਧੀ ਵੀ ਨਹੀਂ ਕੰਮ ਕਰਦੀ, ਇੰਨੀ ਕੀ ਬੁੱਧੀ ਹੈ। ਜੇ ਤਾਂ ਇਹ ਬੰਦਗੀ ਕਰਨ ਤਾਂ ਇਹਨਾਂ ਨੂੰ ਸਾਰਾ ਕੁਝ ਦਿਖ ਜੇ, ਨਾ ਤਾਂ ਅੰਨਿਆਂ ਨੂੰ ਆਪ ਦੀਂਦਾ ਨਾ ਦੂਜਿਆਂ ਨੂੰ ਦੇਖਣ ਦਿੰਦੇ ਆ। ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ। ਉਹ ਸਤਿਗੁਰ ਦੇਵ ਜੀ ਪ੍ਰਤੱਖ ਹਰੀ ਦੀ ਮੂਰਤੀ ਹੈ, ਹਰੀ ਦਾ ਸਰੂਪ ਹਨ, ਜੋ ਅੰਮ੍ਰਿਤ ਰੂਪ ਮਿੱਠੇ ਬਚਨਾਂ ਨੂੰ ਸੁਣਾਉਂਦੇ ਆ। ਪਰ ਸਤਿਗੁਰੂ ਕਹਿੰਦੇ ਹੁਣ ਸਾਰਿਆਂ ਨੂੰ ਇਹ ਗੱਲ ਦੀ ਸਮਝ ਨਹੀਂ ਲੱਗਦੀ, ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿੱਤ ਲਾਵੈ। ਸਤਿਗੁਰੂ ਕਥਨ ਕਰਦੇ ਆ ਉਹ ਜੀਵ ਦੇ ਸਭ ਤੋਂ ਚੰਗੇ ਭਾਗ ਹਨ ਜੋ ਹਰੀ ਸਰੂਪ ਗੁਰ ਚਰਨਾਂ 'ਚ ਚਿੱਤ ਬਿਰਤੀ ਨੂੰ ਲਗਾਉਂਦੇ ਨੇ। ਤਾਂ ਦੇਖੋ ਕਿੰਨਾ ਲਿਖਿਆ ਪ੍ਰਤੱਖ ਹੈ ਵੀ ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ। ਆਹ ਬਚਨ ਹੁਣ ਗੁਰੂ ਸਾਹਿਬ ਮਹਾਰਾਜ ਜੀ ਸੁਣਾ ਰਹੇ ਨੇ ਆਪਾਂ ਨੂੰ, ਆਪਾਂ ਸਿਰਫ ਪੜ੍ਹਨ ਵਾਲੇ ਹਾਂ। ਪਰ ਸਮਝਾਉਣਾ ਪੈਂਦਾ ਵੀ ਦੇਖੋ ਜਿੰਨੀ ਕੋਈ ਬੰਦਗੀ ਕਰਦਾ, ਪੁਰਾਣਿਆਂ ਨੇ ਜਿੰਨੇ ਪਾਠ ਕੀਤੇ ਨੇ, ਖੁਦ ਗੁਰੂ ਨਾਨਕ ਸਾਹਿਬ ਨੇ ਲੱਖੀ ਜੰਗਲ 'ਚ ਲੱਖ ਜਪਜੀ ਸਾਹਿਬ ਕੀਤਾ, 1,13,024 ਸਾਹਿਬ ਦਸਵੇਂ ਪਾਤਸ਼ਾਹ ਨੇ ਕੀਤੀ ਹੈ, ਸੱਤਵੇਂ ਪਾਤਸ਼ਾਹ ਨੇ 4 ਵਾਰੀ 36,36 ਲੱਖ ਮੂਲ ਮੰਤਰ, 4 ਵਾਰੀ 125,000 ਲੱਖ ਜਪਜੀ ਸਾਹਿਬ ਸੰਗਤ ਨੂੰ ਕਰਾਇਆ। ਸਾਰੇ ਮਹਾਂਪੁਰਖ ਕਰਦੇ 250 ਜਪਜੀ ਸਾਹਿਬ, ਬਾਬਾ ਦੀਪ ਸਿੰਘ 110 ਜਪਜੀ ਸਾਹਿਬ ਕਰਦੇ ਰਹੇ ਆ। ਇਹਦਾ ਮਤਲਬ ਕੀ ਸੀਗਾ, ਜਿੰਨਾ ਪਾਠ ਕਰਾਂਗੇ ਓਨਾ ਹੀ ਫਲ ਮਿਲਣਾ, ਇੱਕ ਪਾਠ ਨੂੰ ਓਨਾ ਫਲ, ਦੋ ਨੂੰ ਓਨਾ ਫਲ, ਤਿੰਨ ਨੂੰ ਓਨਾ ਫਲ, ਨਾਲੇ ਇਸ ਕਰਕੇ ਲੋਕਾਂ ਨੂੰ ਕਹਿਣਾ ਕਿ ਇੰਨੇ ਪਾਠ ਨਹੀਂ ਕਰਨੇ, ਇਹਦੀ ਕੋਈ ਲੋੜ ਨਹੀਂ, ਇੱਕ ਪਾਠ ਬਹੁਤ ਹੈ, ਫਿਰ ਇਹ ਤੁਹਾਨੂੰ ਹੀ ਨੁਕਸਾਨ ਹੋਣਾ। ਪਹਿਲਾਂ ਤਾਂ ਨਹੀਂ ਹੁੰਦਾ, ਜਦ ਤੁਹਾਡੀ ਜ਼ਿੰਦਗੀ ਦੇ ਰਹਿ ਗਏ ਨਾ ਅੰਤਿਮ 5-4 ਸਾਲ, 10 ਕੁ ਸਾਲ, ਇਹ 2 ਸਾਲ, ਉਦੋਂ ਤਮਾਸ਼ਾ ਦੇਖਿਓ ਫਿਰ ਤੁਹਾਨੂੰ ਹੁੰਦਾ ਕੀ ਹੈ। ਪਹਿਲਾਂ ਮਹਾਰਾਜ ਕੁਛ ਨਹੀਂ ਕਹਿੰਦੇ, ਬਾਅਦ 'ਚ ਲੇਖਾ ਲੈਂਦੇ। ਫਿਰ ਮਲਾਰ ਮਹੱਲਾ ਚੌਥਾ, ਜਿਨ ਕਾ ਹੀਰਾ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਭਲ ਭਾਂਤ। ਜਿਨ੍ਹਾਂ ਦੇ ਹਿਰਦੇ 'ਚ ਮੇਰਾ ਸਤਿਗੁਰ ਵਸਿਆ, ਜਾਂ ਸਤ ਹੁੰਦਾ ਤ੍ਰੈ ਕਾਲਾ ਬਾਅਦ, ਗੁਰੂ ਚੇਤਨ, ਗੁਰੂ ਦਾ ਅਰਥ ਹੈ ਚੇਤਨ, ਸੋ ਸਤ ਹੁੰਦਾ ਤ੍ਰੈ ਕਾਲ ਆਬਾਦ, ਇਹਦਾ ਤਿੰਨਾਂ ਕਾਲਾਂ 'ਚ ਨਾਸ ਨਾ ਹੋਵੇ। ਬਾਅਦ ਹੁੰਦਾ ਖਤਮ ਹੋਣਾ, ਆਬਾਦ ਹੁੰਦਾ ਨਾਸ ਤੋਂ ਰਹਿਤ। ਗੁਰੂ ਜੋ ਚੇਤਨ ਪਰਮਾਤਮਾ ਵਸਿਆ ਭਲੀ ਪ੍ਰਕਾਰ, ਉਹ ਸੰਤ ਸਭ ਤੋਂ ਚੰਗੇ ਨੇ, ਉਹ ਸੰਤ ਸਭ ਤੋਂ ਚੰਗੇ ਨੇ, ਭਲੀ ਪ੍ਰਕਾਰ ਉਹਨਾਂ ਨੂੰ ਭਾਂਤ ਹੁੰਦਾ, ਪ੍ਰਕਾਸ਼ ਭਾਵ ਗਿਆਨ ਹੋਇਆ। ਤਿੰਨ ਦੇਖੇ ਮੇਰਾ ਮਨ ਵਿਕਸਾ ਹਉ ਤਿੰਨ ਕਹਿ ਸਤ ਬਲ ਜਾਂਤ, ਉਹਨਾਂ ਦਾ ਦਰਸ਼ਨ ਕਰਕੇ ਮੇਰਾ ਮਨ ਖਿੜਦਾ, ਇਸ ਲਈ ਮੈਂ ਉਹਨਾਂ ਤੋਂ ਸਦੀਵ ਕਾਲ ਬਲਿਹਾਰ ਜਾਂਦਾ। ਗਿਆਨੀ ਹਰ ਬੋਲੋ ਦਿਨ ਰਾਤ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਗਿਆਨੀ ਨਾਲ ਮਿਲ ਕੇ ਦਿਨ ਰਾਤ ਹਰੀ ਦਾ ਨਾਮ ਬੋਲਣਾ ਕਰੋ। ਗਿਆਨੀ ਨੂੰ ਵੀ ਕਹਿੰਦੇ ਉਹ ਗਿਆਨੀ ਭਾਈ, ਜਿਹੜੇ ਆਮ ਗਿਆਨੀ ਹੈ ਤੁਹਾਨੂੰ ਵੀ ਕਹਿੰਦੇ ਆ ਹਰ ਬੋਲੋ ਦਿਨ ਰਾਤ। ਉਹ ਗਿਆਨੀਓ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਨਿਰੀਆਂ ਚੁੰਚ ਗਿਆਨ ਨਾਲ ਦਿਖਾਇਆ ਕਰੋ ਆਪਣਾ। ਇਕੱਲੇ ਪੈਸੇ ਇਕੱਠੇ ਕਰਨ ਵਾਸਤੇ ਨਹੀਂ ਕਥਾ ਕਰੀ ਦੀ ਹੁੰਦੀ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਇਨ ਕੀ ਤਿਸਨਾ ਭੂਖ ਸਭ ਉਤਰੀ, ਜੋ ਗੁਰਮਤਿ ਰਾਮ ਰਸ ਖਾਂਤ ਰਹਾਓ। ਉਹਦੀ ਹਰੀ ਪਰਮਾਤਮਾ ਸਾਰੀ ਤ੍ਰਿਸ਼ਨਾ ਰੂਪ ਭੁੱਖ ਦੂਰ ਕਰ ਦਿੰਦਾ, ਸਾਰੀ ਤ੍ਰਿਸ਼ਨਾ ਰੂਪ ਭੁੱਖ ਉਹਨਾਂ ਦੀ ਉੱਤਰ ਗਈ ਹੈ, ਜੋ ਗੁਰਸਿੱਖਿਆ ਲੈ ਕੇ ਰਾਮ ਨਾਮ ਰੂਪੀ ਰਸ ਨੂੰ ਖਾਂਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਹਰ ਕੇ ਦਾਸ ਸਾਧ ਸਖਾ ਜਨ, ਜਿਨ ਮਿਲਿਆ ਲਹਿ ਜਾਏ ਭਰਾਂਤ। ਜੋ ਹਰੀ ਦੇ ਦਾਸ ਸਾਧੂ ਹਨ, ਉਹ ਮੈਂ ਜਾਂਦੇ ਸਖਾ ਭਾਵ ਮਿੱਤਰ, ਜਿਨ੍ਹਾਂ ਦੇ ਮਿਲਿਆ ਹੀ ਸਾਰੀ ਦਿਲ ਦੀ ਭ੍ਰਾਂਤੀ ਲਹਿ ਜਾਂਦੀ ਆ, ਭਰਮ ਦੂਰ ਹੋ ਜਾਂਦਾ ਮਨ ਦੇ ਅੰਦਰੋਂ, ਭਟਕਣਾ ਦੂਰ ਹੋ ਜਾਂਦੀ ਹੈ। ਸੋ ਭ੍ਰਾਂਤੀ ਪਈ ਰਹਿੰਦੀ ਬੰਦਿਆਂ ਨੂੰ ਕਿ ਮੈਂ ਕਰਤਾ ਭੁਗਤਾ ਹੰਤਾ ਮਮਤਾ, ਮੈਂ ਲਿਆਉਣਾ, ਮੈਂ ਕਰਦਾ, ਪਰਮਾਤਮਾ ਹੋਰ ਹੈ, ਮੈਂ ਹੋਰ ਹੈ, ਇਹ ਸਾਰੀਆਂ ਭ੍ਰਾਂਤੀਆਂ ਉਹਨਾਂ ਦੇ ਮਨ ਦੀਆਂ, ਭਰਮ ਭਟਕਣਾ ਦੂਰ ਹੋ ਜਾਂਦੀਆਂ ਨੇ। ਜਿਉਂ ਜਲ ਦੁੱਧ ਭਿੰਨ ਭਿੰਨ ਕੱਢੈ, ਚੁਣ ਹੰਸੁਲਾ ਤਿਉਂ ਦੇਹੀ ਤੇ ਚੁਣ ਕੱਢੈ, ਸਾਧੂ ਹਉਮੈ ਤਾਤ। ਮਹਾਰਾਜ ਕਹਿੰਦੇ ਜਿਵੇਂ ਹੰਸ ਦੁੱਧ ਪਾਣੀ ਨੂੰ ਵੱਖੋ ਵੱਖਰਾ ਚੁਣ ਕੇ ਕੱਢਦਾ, ਇਵੇਂ ਸੰਤ ਜਿਹੜੇ ਹੁੰਦੇ ਨੇ ਉਹ ਦੇਹੀ ਹੁੰਦੀ ਸਰੀਰ ਵਿੱਚੋਂ, ਹਉਮੈ ਤੇ ਤਾਤ ਹੁੰਦਾ ਤੱਤ ਵਸਤੂ, ਆਤਮ ਵਸਤੂ ਨੂੰ ਚੁਣ ਕੇ ਵੱਖੋ ਵੱਖਰਾ ਕੱਢ ਦਿੰਦਾ। ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਂਤ। ਜਿਨ੍ਹਾਂ ਦੇ ਹਿਰਦੇ 'ਚ ਹਰੀ ਦੀ ਪ੍ਰੀਤੀ ਨਹੀਂ ਆ, ਉਹ ਕਪਟੀ ਬੰਦੇ ਨਿਤਾ ਪ੍ਰਤੀ ਕਪਟ ਨੂੰ ਹੀ ਕਮਾਉਂਦੇ ਨੇ, ਕਮਾਂਤ ਉੱਤੇ ਬਿੰਦੀ ਲੱਗੀ ਹੋਈ ਹੈ। ਤਿੰਨ ਕਹੋ ਕਿਆ ਕੋਈ ਦੇਖ ਵੱਲ ਹੈ, ਉਹ ਆਪ ਬੀਜ ਆਪੇ ਹੀ ਖਾਂਤ। ਉਹਨਾਂ ਨੂੰ ਕੀ ਕੋਈ ਦਿੰਦਾ ਤੇ ਖਵਾਉਂਦਾ, ਉਹ ਆਪਣੇ ਪਾਪ ਰੂਪ ਬੀਜ ਨੂੰ ਬੀਜ ਕੇ ਆਪ ਹੀ ਉਸਦੇ ਫਲ ਨੂੰ ਖਾਂਦੇ ਨੇ। ਉਹਨਾਂ ਨੂੰ ਕਿਸੇ ਨੇ ਕੀ ਦੁੱਖ ਦੇਣਾ, ਉਹ ਆਪਣੇ ਪਾਪ ਰੂਪ ਕਰਮਾਂ ਕਰਕੇ ਸਦਾ ਹੀ ਦੁਖੀ ਰਹਿੰਦੇ ਨੇ। ਹਰ ਕਾ ਚਿਹਨ ਸੋਈ ਹਰ ਜਨ ਕਾ, ਹਰ ਆਪੇ ਜਨਮ ਹੈ ਆਪ ਰਖਾਂਤ। ਜੋ ਹਰੀ ਦਾ ਚਿੰਨ੍ਹ ਹੈ, ਉਹੀ ਹਰੀ ਦੇ ਸੰਤ ਜਿਨ੍ਹਾਂ ਦਾ ਚਿੰਨ੍ਹ ਹੁੰਦਾ, ਕਿਉਂਕਿ ਹਰੀ ਨੇ ਆਪਣੇ ਆਪ ਆਪਣੇ ਸੇਵਕ ਸੰਤ ਜਨ ਦੇ ਵਿੱਚ ਆਪਣਾ ਆਪ ਰੱਖਿਆ ਹੋਇਆ, ਉਹ ਆਪ ਹੀ ਬੈਠੇ ਹੋਏ ਨੇ ਉਹਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਹਰ ਕਾ ਚਿਹਨ ਸੋਈ ਹਰ ਜਨ ਕਾ, ਹਰ ਆਪੇ ਜਾਨ ਮਹਿ ਆਪ ਰਖਾਂਤ। ਧੰਨ ਧੰਨ ਗੁਰੂ ਨਾਨਕ ਸਮਦਰਸ਼ੀ, ਜਿਨ ਨਿੰਦਾ ਉਸਤਤ ਤਰੀ ਤਰਾਂਤ। ਸਮਦ੍ਰਿਸ਼ਟੀ ਸੁਭਾਅ ਵਾਲੇ ਗੁਰੂ ਨਾਨਕ ਦੇਵ ਜੀ ਧੰਨ ਧੰਨ ਹਨ, ਜਿਨ੍ਹਾਂ ਨੇ ਨਿੰਦਿਆ ਉਸਤੀ ਰੂਪ ਤਰੀ ਹੁੰਦੀ ਨਦੀ ਤੋਂ ਆਪ ਤਰਨਾ ਕੀਤਾ ਅਤੇ ਹੋਰਨਾਂ ਨੂੰ ਤਰਾਂਤ ਤਾਰਨਾ ਕੀਤਾ, ਤਰਾਂਤ ਹੁੰਦਾ ਸ਼ੀਘਰ ਹੀ ਤਰਨਾ ਕੀਤਾ। ਮਲਾਰ ਮਹੱਲਾ ਚੌਥਾ, ਅਗਮ ਅਗੋਚਰ ਨਾਮ ਹਰ ਉੱਤਮ, ਹਰ ਕਿਰਪਾ ਤੇ ਜਪ ਲਿਆ। ਮਲਾਰ ਰਾਗ ਦੇ ਚੌਥੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜੋ ਮਨ ਕਰਕੇ ਅਗਮ ਹੈ ਅਤੇ ਇੰਦਰੀਆਂ ਕਰਕੇ ਅਗੋਚਰ ਹਰੀ ਹੈ, ਉਹਦਾ ਨਾਮ ਸਭ ਤੋਂ ਉੱਤਮ ਹੈ। ਹਰੀ ਦੀ ਕਿਰਪਾ ਕਰਕੇ ਮੈਨੇ ਕਹਿੰਦੇ ਉਸ ਨਾਮ ਨੂੰ ਭਾਈ ਮੈਂ ਜਪ ਲਿਆ। ਸਤ ਸੰਗਤ ਸਾਧ ਪਾਈ ਵਡਭਾਗੀ, ਸੰਗ ਸਾਧੂ ਪਾਰ ਪਿਆ। ਵੱਡਿਆਂ ਭਾਗਾਂ ਕਰਕੇ ਸੰਤਾਂ ਦੀ ਸਤਸੰਗਤ ਕਰਨੀ ਪਾਈ ਆ, ਅਤੇ ਸੰਤਾਂ ਦਾ ਸੰਗ ਕਰਕੇ ਮੈਂ ਹੀ ਸੰਸਾਰ ਤੋਂ ਪਾਰ ਹੋਇਆ। ਮੇਰਾ ਮਨ ਆਨੰਦ ਆਨੰਦ ਭਇਆ, ਮੇਰੇ ਮਨ ਵਿੱਚ ਇੱਕ ਰਸ ਰਾਤ ਦਿਨ ਆਨੰਦ ਪ੍ਰਾਪਤ ਹੋਇਆ। ਸਤਸੰਗਤ ਸਾਧ ਪਾਈ ਵਡਭਾਗੀ, ਸੰਗ ਸਾਧੂ ਪਾਰ ਪਿਆ। ਇੱਥੇ ਸਤਸੰਗਤ ਦਾ ਵਾਚਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਹਨ। ਮਹਾਰਾਜ ਦੀ ਕਿਰਪਾ ਨਾਲ ਜੀਵ ਪਾਰ ਪੈਂਦਾ, ਪਰ ਜਿਹੜੇ ਉਹਦੀ ਕਿਰਪਾ ਨਾਲ ਪਾਰ ਪੈ ਜਾਂਦੇ ਨੇ, ਭਾਈ ਪਾਰੋ ਜੁਲਕਾ ਵਰਗੇ, ਬਾਬਾ ਬੁੱਢਾ ਜੀ ਵਰਗੇ, ਉਹਨਾਂ ਗੁਰਮੁਖਾਂ ਦੀ ਸੰਗਤ ਨਾਲ ਅੱਗੇ ਹੋਰ ਕਰੋੜਾਂ ਜੀਵ ਤਰੇ ਨੇ। ਬਾਬਾ ਬੁੱਢਾ ਹੀ ਸਿੱਖੀ ਦਾ ਥੰਮ ਹਨ। ਭਾਈ ਗੁਰਦਾਸ ਜੀ ਦੀ ਕਿਰਪਾ ਨਾਲ ਬਹੁਤ ਲੋਕ ਤਰੇ ਨੇ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ। ਭਾਈ ਮਾਧਵ ਦਾਸ ਜੀ ਗੁਰੂ ਸਾਹਿਬ ਨੇ ਕਸ਼ਮੀਰ ਭੇਜੇ ਸੀ ਜਦ, ਸੋ ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਏ ਸ਼ਬਦ ਉਚਾਰਦਿਆਂ ਉਦੋਂ ਵੀ ਕਿਹਾ ਸੀ ਇਹ ਭਾਈ ਮਾਧਵ ਦਾਸ ਜੀ ਜਿਹੜਾ ਸਤਸੰਗਤ ਮਿਲਦਾ ਉਹ ਤਰ ਜਾਂਦਾ। ਗੁਰਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭਰਮ ਪਾਉ ਗਿਆ ਰਹਾਉ। ਗੁਰਾਂ ਦੀ ਕਿਰਪਾ ਨਾਲ ਮੈਂ ਹਰੀ ਨਾਮ ਨੂੰ ਜਪਿਆ ਅਤੇ ਮੇਰੇ ਮਨ ਦਾ ਭਰਮ ਅਤੇ ਡਰ ਸਾਰਾ ਮਿਟ ਗਿਆ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰ ਮਾਇਆ। ਰੱਬ ਅੱਗੇ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਅੱਗੇ ਕਿ ਜਿਨ੍ਹਾਂ ਨੇ ਰਾਗ ਦੁਆਰਾ ਹਰੀ ਨੂੰ ਗਾਇਣ ਕੀਤਾ, ਹਰੀ ਦੇ ਗੁਣਾਂ ਨੂੰ ਗਾਇਆ, ਜਿਨ੍ਹਾਂ ਨੇ ਬਾਣੀ ਦੁਆਰਾ ਹਰੀ ਨਾਮ ਨੂੰ ਜਪਿਆ, ਇਹ ਹਰੀ ਸੋ ਮਾਇਆ ਕਰਕੇ ਦ੍ਰਿਸ਼ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਉਹਨਾਂ ਦੀ ਸੰਗਤ 'ਚ ਮੇਲ ਨਾ ਕਰੋ। ਇਨਕਾ ਦਰਸ ਦੇਖ ਸੁਖ ਪਾਇਆ ਦੁੱਖ ਹੋਮੈ ਰੋਗ ਗਇਆ। ਉਹਨਾਂ ਦਾ ਦਰਸ਼ਨ ਦੇਖ ਕੇ ਮੇਰੇ ਮਨ ਨੇ ਸੁੱਖ ਪਾਇਆ ਅਤੇ ਦੁੱਖਦਾਈ ਹੋਮੈ ਰੂਪ ਰੋਗ ਵੀ ਦੂਰ ਹੋ ਗਿਆ। ਜੋ ਆਂਦਿਨ ਹਿਰਦੈ ਨਾਮ ਤੇ ਆਵ ਹੈ ਸਭ ਜਨਮ ਤਿੰਨਾਂ ਕਾ ਸਫਲ ਭਇਆ। ਜਿਹੜੇ ਜੀਵ ਰਾਤ ਦਿਨ ਹਿਰਦੇ ਦੇ ਵਿੱਚ ਵਾਹਿਗੁਰੂ ਕਰੀ ਜਾਂਦੇ ਹਰੀ ਨਾਮ ਨੂੰ ਧਿਆਉਂਦੇ ਹਨ ਉਹਨਾਂ ਦਾ ਸਾਰਾ ਮਨੁੱਖਾ ਜਨਮ ਸਫਲ ਹੋਇਆ। ਓਏ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੁਲ ਭੀ ਪਾਰ ਪਇਆ। ਉਹ ਗੁਰਮੁਖ ਆਪ ਤਰੇ ਹਨ ਅਤੇ ਸਾਰੀ ਸ੍ਰਿਸ਼ਟੀ ਤਾਰੀ ਹੈ, ਉਹਨਾਂ ਦੀ ਕੁਲ ਦੇ ਸਾਰੇ ਜੀਵ ਵੀ ਪਾਰ ਉਤਰ ਗਏ ਨੇ। ਤੁਧ ਆਪੇ ਆਪ ਉਹ ਪਾਇਆ ਸਭ ਜੱਗ ਤੁਧ ਆਪੇ ਵੱਸ ਕਰ ਲਿਆ। ਮਹਾਰਾਜ ਕਹਿੰਦੇ ਹੇ ਹਰੀ ਤੁਸਾਂ ਨੇ ਆਪਣੇ ਆਪ ਤੋਂ ਸਾਰਾ ਜਗਤ ਪੈਦਾ ਕੀਤਾ ਅਤੇ ਤੁਸਾਂ ਨੇ ਆਪਣੇ ਵੱਸ ਵਿੱਚ ਸਾਰਿਆਂ ਨੂੰ ਕਰ ਲਿਆ ਆਪ ਹੀ। ਜਨ ਨਾਨਕ ਕਹੋ ਪ੍ਰਭ ਕਿਰਪਾ ਧਾਰੀ ਬਿਖ ਡੁੱਬਦਾ ਕਾਢ ਲਿਆ। 1265 ਅੰਗ ਤੇ ਫਰਮਾਉਂਦੇ ਆ ਸਤਿਗੁਰੂ ਕਥਨ ਕਰਦੇ ਹੇ ਪ੍ਰਭੂ ਮੈਂ ਸੇਵਕ ਜਨ ਉੱਤੇ ਤੁਸਾਂ ਨੇ ਕਿਰਪਾ ਦ੍ਰਿਸ਼ਟੀ ਧਾਰਨਾ ਕੀਤੀ ਆ। ਮੈਂ ਜ਼ਹਿਰ ਦੇ ਸਮੁੰਦਰ ਸੰਸਾਰ ਵਿੱਚ ਡੁੱਬਦਾ ਜਾਂਦਾ ਸੀ ਪਰ ਤੁਸਾਂ ਨੇ ਬਾਹਰ ਕੱਢ ਲਿਆ। ਮਲਾਰ ਮਹੱਲਾ ਚੌਥਾ ਤੇ ਉੱਥੇ ਪਾਤਸ਼ਾਹ ਮਹਾਰਾਜ ਪਾਵਨ ਬਚਨ ਫਰਮਾਉਂਦੇ ਮਲਾਰ ਰਾਗ ਦੇ ਵਿੱਚ, ਗੁਰਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਾ ਜਾਈ। ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਦੁਆਰੇ ਨਾਮ ਅੰਮ੍ਰਿਤ ਨਹੀਂ ਪੀਤਾ ਹੈ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟ ਦਾ ਅੰਮ੍ਰਿਤ ਨਹੀਂ ਛਕਿਆ ਹੈ, ਉਹਨਾਂ ਦੇ ਅੰਦਰੋਂ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਭੁੱਖ ਜਾਂਦੀ ਨਹੀਂ। ਅੰਮ੍ਰਿਤ ਛਕਣ ਦਾ ਮਤਲਬ ਗੁਰੂ ਵਾਲੇ ਬਣਨਾ। ਪਹਿਲਾਂ ਚਰਨ ਪਾਹੁਲ ਲੈਂਦੇ ਸੀ, ਪਹਿਲਾਂ ਵੀ ਨਾਮ ਐਵੇਂ ਥੋੜ੍ਹੀ ਦਿੰਦੇ ਸੀ, ਪਹਿਲਾਂ ਚਰਨ ਪਾਹੁਲ ਦੇ ਕੇ ਫਿਰ ਪਵਿੱਤਰ ਕਰਨਾ ਜੀਵ ਨੂੰ। ਫਿਰ ਅੱਗੇ ਜ਼ਮਾਨਾ ਇਹੋ ਜਿਹਾ ਆ ਗਿਆ ਵੀ ਚਰਨ ਪਾਹੁਲ ਨਾਲੇ ਅੱਗੇ ਸਰੂਪ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਪੰਜ ਪਿਆਰਿਆਂ ਦੀ ਸੇਵਾ ਲੱਗ ਗਈ। ਇੱਧਰ ਪੰਜ ਪਿਆਰੇ ਵੀ ਸਾਡੇ ਸਤਿਗੁਰ ਹਨ ਜਿਹੜੇ ਭਾਈ ਦਇਆ ਸੋਹਣੀ, ਕਿਉਂਕਿ ਉਹਨਾਂ ਨੂੰ ਪਹਿਲਾਂ ਚਮਕੌਰ ਸਾਹਿਬ ਗੱਦੀ ਮਿਲੀ, ਗੁਰਤਾ ਗੱਦੀ ਬਖਸ਼ਿਸ਼ ਕੀਤੀ ਮਹਾਰਾਜ ਨੇ, ਫਿਰ ਹਜ਼ੂਰ ਸਾਹਿਬ ਭਾਈ ਮਨੀ ਸਿੰਘ ਨੂੰ ਤਾਬਿਆ ਬਿਠਾਇਆ, ਬਾਕੀ ਪੰਜ ਸਿੰਘ ਖੜ੍ਹੇ ਕੀਤੇ ਸੀਗੇ। ਇਸ ਪ੍ਰਕਾਰ ਮਹਾਰਾਜ ਨੇ ਪਰਿਕਰਮਾ ਕੀਤੀ, ਫਿਰ ਸੰਗਤ ਵੀ ਖੜ੍ਹੀ ਕੀਤੀ, ਵੱਡੀ ਸ੍ਰੀ ਸਾਹਿਬ ਲਾ ਕੇ ਅੱਗੇ ਰੱਖੀ ਗਾਤਲੇ ਵਾਲੀ। ਕਈ ਕਹਿੰਦੇ ਅਖੇ ਸ੍ਰੀ ਸਾਹਿਬ ਬੁੱਤ ਪੂਜਾ ਹੋ ਗਈ, ਅਤੇ ਤੁਹਾਡੇ ਪਿਓ ਨੇ ਕਿਉਂ ਮੱਥਾ ਟੇਕਿਆ ਫਿਰ ਸ੍ਰੀ ਸਾਹਿਬ ਨੂੰ, ਸ਼ਸਤਰਾਂ ਨੂੰ ਕਿਉਂ ਉੱਚੇ ਥਾਂ ਰੱਖਿਆ ਹਜ਼ੂਰ ਸਾਹਿਬ ਪਟਨਾ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਅਤੇ ਦਮਦਮਾ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ, ਸ਼ਸਤਰ ਕਿਉਂ ਫਿਰ ਉੱਚੇ ਰੱਖੇ ਹੋਏ ਨੇ? ਇਸ ਕਰਕੇ ਬੁੱਤ ਪੂਜਾ ਹੀ ਦੱਸੀ ਜਾਂਦੀ ਉਹਨਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰੋਂ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਭੁੱਖ ਜਾਂਦੀ ਨਹੀਂ। ਫਿਰ ਮਨਮੁੱਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ। ਉਹ ਮਨਮੁੱਖ ਬੰਦੇ ਹੰਕਾਰੀ ਜਿਹੜੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਰਹਿੰਦੇ ਅਤੇ ਹੰਕਤਾ ਮਮਤਾ ਵਿੱਚ ਹੀ ਦੁੱਖ ਪਾਉਂਦੇ ਹਨ। ਆਵਤ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੈ ਪਛਤਾਈ। ਉਹਨਾਂ ਨੇ ਵਿਅਰਥ ਕੰਮਾਂ ਵਿੱਚ ਆਉਂਦਿਆਂ ਜਾਂਦਿਆਂ ਆਪਣੇ ਮੂਲਕ ਮਨੁੱਖਾ ਜਨਮ ਨੂੰ ਨਿਸਫਲ ਗਵਾ ਲਿਆ। ਜਿਸ ਵੇਲੇ ਦੁੱਖ ਆ ਕੇ ਲੱਗਦਾ ਤਾਂ ਫਿਰ ਬਹੁਤ ਪਛਤਾਉਂਦੇ ਨੇ। ਜਿਸ ਤੇ ਉਪਜੇ ਤਿਸੈ ਨਾ ਚਿੱਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ। ਉਹ ਜਿਸ ਵਾਹਿਗੁਰੂ ਤੋਂ ਪੈਦਾ ਹੋਏ ਹਨ ਉਹਨੂੰ ਨਹੀਂ ਸਿਮਰਦੇ, ਕਹਿੰਦੇ ਮੈਂ ਹੋਰ ਗੁਰੂ ਭਾਲਿਆ, ਹੋਰ ਤੋਂ ਨਾਮ ਲੈ ਕੇ ਆਇਆ। ਲੈ ਜੀ ਨਾਲ ਉਹਨੂੰ, ਨਾਲ ਤੈਨੂੰ ਉਹ ਵੀ ਲੈ ਜਾਊ, ਨਰਕਾਂ ਨੂੰ ਜਾਇਓ ਦੋਨੋਂ ਜਾਣੇ ਇਕੱਠੇ ਹੋ ਕੇ। ਕਹਿੰਦੇ ਉਹਦੇ ਜਿਉਣੇ ਨੂੰ ਧਰਕਾਰ ਹੈ, ਉਹਦੇ ਖਾਣੇ ਨੂੰ ਵੀ ਧਰਕਾਰ ਹੈ, ਜਿਹੜਾ ਨਾਮ ਚੇਤੇ ਨਹੀਂ ਕਰਦਾ। ਪ੍ਰਾਣੀ ਗੁਰਮੁਖ ਨਾਮ ਧਿਆਈ। ਇਹ ਪ੍ਰਾਣੀ ਤੂੰ ਗੁਰਮੁਖ ਗੁਰਾਂ ਦੁਆਰੇ ਹਰੀ ਨਾਮ ਨੂੰ ਧਿਆਉਣਾ ਕਰ। ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਓ। ਹਰ ਹਰ ਪ੍ਰਭੂ ਕਿਰਪਾ ਦ੍ਰਿਸ਼ਟੀ ਕਰਕੇ ਪੂਰਿਆਂ ਗੁਰਾਂ ਨਾਲ ਮੇਲੇ, ਤਾਂ ਹੀ ਗੁਰਮੁਖ ਜਗਿਆਸੂ ਦੀ ਹਰ ਹਰ ਨਾਮੀ ਵਿੱਚ ਸਮਾਈ ਹੁੰਦੀ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਨਮੁਖ ਜਨਮ ਪਾਇਆ ਹੈ ਬਿਰਥਾ ਆਵਤ ਜਾਤ ਲਜਾਈ। ਮਨਮੁਖ ਬੰਦਾ ਜਿਹੜਾ ਮੂਲਕ ਮਨੁੱਖਾ ਜਨਮ ਦਾ, ਇਹਦਾ ਵਿਅਰਥ ਹੋ ਰਿਹਾ। ਆਵਤ ਜਾਤ ਆਉਣੇ ਜਾਣੇ ਵਿੱਚ ਪਾ, ਜਨਮ ਮਰਨ ਵਿੱਚ ਲੱਜਾਵਾਨ ਹੁੰਦਾ। ਆਵਤ ਜਾਤ ਲੱਜਾਈ, ਇਉਂ ਲੱਜਾਵਾਨ ਹੁੰਦਾ ਆਉਂਦਾ ਜਾਂਦਾ ਹੋਇਆ, ਜਿਹੜੇ ਮਨਮੁੱਖ ਲੋਕ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਕਾਮ ਕ੍ਰੋਧ ਡੂਬੇ ਅਭਿਮਾਨੀ ਹਉਮੈ ਵਿੱਚ ਜਲ ਜਾਈ। ਮਨਮੁਖ ਹੰਕਾਰੀ ਕਾਮ ਕ੍ਰੋਧ ਆਦਿਕ ਡੁੱਬ ਰਹੇ ਨੇ ਤੇ ਹੰਕਤਾ ਮਮਤਾ ਜਲ ਜਾਈ ਸੜ ਜਾਂਦੇ ਹਨ। ਤਿੰਨ ਸਿੱਧ ਨਾ ਬੁੱਧ ਭਈ ਮਤ ਮੱਧਮ ਲੋਭ ਲਹਿਰ ਦੁੱਖ ਪਾਈ। ਕਿਉਂਕਿ ਵਿਕਾਰਾਂ ਵਿੱਚ ਮੱਧਮ ਮਤੀ ਹੋਣ ਕਰਕੇ ਆਤਮ ਵਿਛੈਣੀ ਬੁੱਧੀ ਪ੍ਰਾਪਤ ਨਹੀਂ ਹੁੰਦੀ, ਇਸੇ ਕਰਕੇ ਉਹਨਾਂ ਨੂੰ ਸਿੱਧ ਨਾ ਮੁਕਤੀ ਨਹੀਂ ਮਿਲਦੀ, ਲੋਭ ਦੀ ਲਹਿਰ ਕਰਕੇ ਦੁੱਖ ਨੂੰ ਪਾਉਂਦੇ ਆ। ਗੁਰ ਵਿਹੂਨ ਮਹਾਂ ਦੁੱਖ ਪਾਇਆ ਜਮ ਪਕੜੇ ਬਿਲ ਲਾਈ। ਨਿਗੁਰੇ ਪੁਰਸ਼ ਨੇ ਗੁਰੂ ਤੋਂ ਬਿਨਾਂ ਬੜਾ ਦੁੱਖ ਪਾਇਆ, ਜਿਸ ਵੇਲੇ ਜਮ ਫੜਦਾ ਤਾਂ ਬਹੁਤ ਹੀ ਵਿਰਲਾਪ ਕਰਦਾ ਪਿਆ, ਉਦੋਂ ਰੋਂਦਾ, ਫਿਰ ਉਦੋਂ ਅੱਖਾਂ ਖੁੱਲਦੀਆਂ ਜਾ ਕੇ ਜਾਂ ਜਮਦੂਤ ਫੜਦੇ ਨੇ। ਜਿਹੜੇ ਇੱਥੇ ਸਾਨੂੰ ਕੰਡੈਮ ਕਰੀ ਜਾਂਦੇ ਨੇ ਕਿ ਪੰਜ ਬਾਣੀਆਂ ਬਾਰੇ ਆ, ਮੂਲ ਮੰਤਰ ਬਾਰੇ ਆ, ਚੌਪੀ ਸਾਹਿਬ ਬਾਰੇ ਆ, ਹੋਰ ਬਾਰੇ ਆ, ਗੁਰਪੁਰਬ ਬਦਲਤੇ ਆ, ਹੋਰ ਕੰਮ ਕਰਤੇ, ਕਈ ਪੁੱਠੇ ਸਿੱਧੇ ਬੋਲਦੇ ਆ, ਉਹ ਅਸੀਂ ਤੁਹਾਡੇ 'ਤੇ ਤਰਸ ਕਰਦੇ ਹਾਂ, ਤੁਹਾਨੂੰ ਸਮਝਾਉਂਦੇ ਹਾਂ, ਬਣ ਜੋ ਬੰਦੇ ਜੇ ਬਣ ਹੁੰਦਾ ਗਾਹਾਂ, ਫਿਰ ਕਿਸੇ ਨੇ ਬਾਤ ਨਹੀਂ ਪੁੱਛਣੀ ਹੈ, ਵੱਡੇ ਗੁਰਸਿੱਖ ਨਾ ਬਣੋ, ਗਾਹਾਂ ਬਹੁਤ ਕੁੱਟ ਪੈਂਦੀ ਜਾ ਕੇ, ਨਾਲੇ ਤੁਸੀਂ ਸੱਚਖੰਡ ਦੀ ਆਸ ਨਾ ਕਰਿਓ, ਸੱਚਖੰਡ ਵਾਲੇ ਨਹੀਂ ਹਜੇ ਬੰਦਿਆਂ ਨੂੰ ਪ੍ਰਵਾਨ ਕਰ, ਜਿਹੜੇ ਬਾਣੀ 'ਤੇ ਕਿੰਤੂ ਕਰੀ ਜਾਂਦੇ ਨੇ, ਕਹਿੰਦੇ ਆਹ ਗੁਰੂ ਦੀ ਬਾਣੀ ਨਹੀਂ, ਆਹ ਗੁਰੂ ਦੀ ਬਾਣੀ ਨਹੀਂ, ਆਹ ਬਾਣੀ ਐਂ ਨਹੀਂ, ਆਹ ਇਤਿਹਾਸ ਐਂ ਨਹੀਂ, ਇਹ ਸਾਰੀਆਂ ਗੱਲਾਂ ਵਾਲਿਆਂ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਦੀ ਬਿਲਕੁਲ ਖੁਸ਼ੀ ਨਹੀਂ, ਨਾ ਹੀ ਮਹਾਰਾਜ ਨੇ ਪ੍ਰਵਾਨ ਕਰਨੇ ਆ। ਬੇਸ਼ੱਕ ਤੁਹਾਡੇ 'ਚ ਕੋਈ ਆਤਮਾ ਅਭਿਆਸੀ ਬੈਠਾ, ਉਹਨੂੰ ਜਾ ਕੇ ਪੁੱਛ ਲਓ ਕਿ ਗਾਹਾਂ ਹਾਲਤ ਕੀ ਹੁੰਦੀ ਹੈ। ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ। ਗੁਰਮੁਖਾਂ ਨੇ ਗੁਰਾਂ ਦੁਆਰੇ ਹਰੀ ਅਗੋਚਰ ਦਾ ਨਾਮ ਸਹਿਜ ਸੁਭਾਈ ਸੁਤੇ ਸਿੱਧੀ ਪਾਉਣਾ ਕੀਤਾ। ਨਾਮ ਨਿਧਾਨ ਵਸਿਆ ਘੱਟ ਅੰਤਰ ਰਸਨਾ ਹਰ ਗੁਣ ਗਾਈ। ਗੁਰਮੁਖਾਂ ਦੇ ਘੱਟ ਅੰਦਰ ਨਾਮ ਨਿਧੀਆਂ ਦਾ ਖਜ਼ਾਨਾ ਵਸਿਆ ਹੋਇਆ। ਗੁਰਮੁਖਾਂ ਦੀ ਰਸਨਾ ਵੀ ਹਰੀ ਗੁਣਾਂ ਨੂੰ ਗਾਉਂਦੀ ਹੈ। ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਲਿਵ ਲਾਈ। ਗੁਰਮੁਖ ਰਾਤ ਦਿਨ ਹਮੇਸ਼ਾ ਆਨੰਦ ਰਹਿੰਦੇ ਨੇ। ਗੁਰਮੁਖਾਂ ਨੇ ਇੱਕ ਅਦੁੱਤੀ ਬ੍ਰਹਮ ਦੇ ਵਿੱਚ ਹੀ ਬਿਰਤੀ ਲਾਈ ਹੋਈ ਹੈ। ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ। ਗੁਰਮੁਖਾਂ ਨੇ ਜਿਹੜਾ ਸਹਿਜੇ ਨਾਮ ਪਦਾਰਥ ਪਾਇਆ ਇਹ ਸਤਿਗੁਰਾਂ ਦੀ ਉਹ ਵਡਿਆਈ ਹੈ ਕਿ ਸੁਭਾਵ ਕੀ ਹਿਰਦੇ 'ਚ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ ਵਾਹਿਗੁਰੂ ਵਾਹਿਗੁਰੂ, ਤਾਂ ਸੁੱਤਿਆਂ ਪਿਆਂ ਵੀ ਸ਼ੁਰੂ ਹੋ ਜਾਂਦਾ, ਕਈ ਵਾਰ ਜਾਗਦਿਆਂ ਵੀ ਕਹਿੰਦੇ ਆਪੇ ਹੀ ਚੱਲ ਪਿਆ, ਹੋਰ ਕਿਵੇਂ ਚੱਲਣਾ ਸੀ, ਤੂੰ ਚਲਾਉਣਾ ਸੀ। ਉਹ ਜਿਵੇਂ ਇੱਕ ਸੀਗਾ ਸੰਤ ਆਪਣੇ ਆਪ ਨੂੰ ਕਹਾਉਂਦਾ, ਉਹ ਕਹਿੰਦਾ ਮੈਂ ਹਜੇ ਅਣਹੱਦ ਸ਼ਬਦ ਚਲਾ ਲਿਆ, ਜਿਹੜੇ ਮਹਾਂਪੁਰਖਾਂ ਕੋਲ ਮਾੜਾ ਮੋਟਾ ਕਿਤੇ ਰਿਹਾ ਸੀ, ਉਹ ਮਹਾਂਪੁਰਖ ਮੈਨੂੰ ਕਹਿੰਦੇ ਜਾ ਉਹ ਸੰਤਾਂ ਨੂੰ ਪੁੱਛ ਕੇ ਆ ਫਲਾਨੇ ਨੂੰ, ਬਈ ਅਣਹੱਦ ਸ਼ਬਦ ਨੂੰ ਉਹਨੇ ਚਲਾਇਆ ਕਿ ਅਣਹੱਦ ਸ਼ਬਦ ਉਹਨੂੰ ਚਲਾਉਂਦਾ, ਪੁੱਛ ਕੇ ਆ ਜਾ ਕੇ। ਫਿਰ ਪੁੱਛਣ ਗਏ, ਕੁਦਰਤੀ ਗਾਹਾਂ ਮਿਲੇ ਨਹੀਂ, ਕਿਤੇ ਗਏ ਹੋਏ ਸੀ। ਕਈ ਕਹਿੰਦੇ ਮੈਂ ਅਣਹੱਦ ਸ਼ਬਦ ਚਲਾ ਲਿਆ, ਉਹ ਅਣਹੱਦ ਸ਼ਬਦ ਤਾਂ ਆਪਾਂ ਨੂੰ ਚਲਾਉਂਦਾ, ਆਪਾਂ ਉਹਨੂੰ ਕਿੱਥੇ ਚਲਾਉਂਦੇ ਹਾਂ। ਜਿਵੇਂ ਕਹਿੰਦੇ ਮੈਂ ਮਹਾਰਾਜ ਨੂੰ ਘਰੇ ਰੱਖਿਆ ਹੋਇਆ, ਅਤੇ ਮਹਾਰਾਜ ਕਿਤੋਂ ਕੱਢੇ ਹੋਏ ਆ, ਇਹ ਘਰੇ ਰੱਖੇ ਹੋਏ ਤੁਸੀਂ, ਮਹਾਰਾਜ ਤਾਂ ਪ੍ਰਕਾਸ਼ ਕੀਤੇ ਹੋਏ ਨੇ ਆਪਾਂ ਨੇ ਘਰੇ। ਇਹ ਅੱਖਰ ਵਰਤੋਂ ਧਿਆਨ ਨਾਲ ਕਰਿਆ ਕਰੋ, ਮਹਾਰਾਜ ਨੂੰ ਫਿਰ ਮੈਂ ਘਰੇ ਰੱਖਿਆ ਹੋਇਆ, ਪਹਿਲਾਂ ਅਰਦਾਸਾਂ ਕਰ ਕਰਕੇ ਘਰ ਲਿਆ ਮਹਾਰਾਜ ਤੋਂ, ਅਰਦਾਸਾਂ ਕਰਾ ਕਰਾ ਜੇ ਘਰ ਮਿਲ ਗਿਆ, ਹੁਣ ਕਹਿੰਦਾ ਮੈਂ ਰੱਖਿਆ ਹੋਇਆ। ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਾ ਸਦ ਬਲ ਜਾਈ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਰ ਹਰ ਨਾਮ ਮਨ 'ਚ ਵਸਿਆ, ਇਸੇ ਕਰਕੇ ਸਤਿਗੁਰਾਂ ਤੋਂ ਮੈਂ ਸਦਾ ਬਲਿਹਾਰ ਜਾਂਦਾ। ਆਹ ਜਿਹੜੇ ਕਹਿੰਦੇ ਮੇਰੇ ਹਿਰਦੇ ਨਾਮ ਨਹੀਂ ਵਸਦਾ, ਨਾਮ ਦੀ ਕਿਰਪਾ, ਆਹ ਦੇਖੋ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਰ ਹਰ ਨਾਮ ਮਨ 'ਚ ਵਸਿਆ। ਕਥਾ ਸਾਰੀ ਸੁਣ ਲਿਓ ਲੜੀਵਾਰ, ਨਾਮ ਹਿਰਦੇ 'ਚ ਸਤਿਗੁਰੂ ਨੇ ਵਸਾਉਣਾ, ਕਿਉਂਕਿ ਜਿਹਨੇ ਕਥਾ ਸੁਣਨੀ ਆ ਉਹਨੂੰ ਨਾਮ ਦਾਨ ਦੇਣਾ ਹੀ ਦੇਣਾ ਮਹਾਰਾਜ ਨੇ। ਮਨ ਤਨ ਅਰਪ ਰੱਖੋ ਸਭ ਆਗੈ ਗੁਰ ਚਰਨੀ ਚਿੱਤ ਲਾਈ। ਗੁਰਾਂ ਅੱਗੇ ਆਪਣਾ ਮਨ ਤਨ ਸਾਰਾ ਅਰਪਣ ਕਰਕੇ ਰੱਖਣਾ ਕਰੋ, ਅਤੇ ਗੁਰ ਚਰਨਾਂ 'ਚ ਚਿੱਤ ਬਿਰਤੀ ਨੂੰ ਲਗਾਉਣਾ ਕਰੋ। ਆਪਣੀ ਕਿਰਪਾ ਕਰੋ ਗੁਰਪੂਰੇ ਆਪੇ ਲਹਿੋ ਮਿਲਾਈ। ਇਉਂ ਬੇਨਤੀ ਕਰੋ ਹੇ ਪੂਰਨ ਗੁਰੋ, ਆਪਣੀ ਕਿਰਪਾ ਦ੍ਰਿਸ਼ਟੀ ਕਰੋ ਅਤੇ ਆਪਣੇ ਨਾਲ ਮਿਲਾ ਲੈਣਾ ਕਰੋ ਸਾਨੂੰ। ਹਮ ਲੋਹ ਗੁਰ ਨਾਵ ਬੋਹੇ ਥਾ ਨਾਨਕ ਪਾਰ ਲੰਘਾਈ। ਅਸੀਂ ਮਹਾਰਾਜ ਲੋਹੇ ਵਾਂਗੂ ਪਾਪਾਂ ਕਰਕੇ ਭਾਰੇ ਹੋਏ ਪਏ ਹਾਂ। ਹੇ ਸਤਿਗੁਰੂ, ਆਪ ਜੀ ਬਸ ਭਗਤੀ ਰੂਪ ਨੌਕਾ ਅਤੇ ਗਿਆਨ ਨਾਮ ਦਾ ਜਹਾਜ਼ ਹੈ ਵੱਡਾ, ਉਹਦੇ 'ਤੇ ਚੜ੍ਹਾ ਕੇ ਸਾਨੂੰ ਪਾਰ ਲੰਘਾ ਦਿਓ, ਸਾਨੂੰ ਨਾਮ ਦਾ ਗਿਆਨ ਦਾ ਜਹਾਜ਼ ਬਖਸ਼ਿਸ਼ ਕਰੋ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਪਾਰ ਲੰਘਾ ਦਿਓ। ਅਸੀਂ ਨਿਆਣੇ ਹਾਂ, ਅਸੀਂ ਡੁੱਬ ਜਾਂਗੇ, ਨਿਆਣਾ ਜਿੱਦ ਕਰਦਾ ਮੈਂ ਤਰਨਾ। ਛੋਟੀ ਉਮਰ ਦੇ ਨਿਆਣੇ ਕਈ ਆ ਤਰਦੇ ਤਰਦੇ ਡੁੱਬ ਜਾਂਦੇ ਆ, ਕਈ ਡੁੱਬੇ ਆ ਇੱਥੇ ਕਨੇਡਾ ਇੰਗਲੈਂਡ। ਜਦ ਮੈਂ ਇੰਗਲੈਂਡ ਸੀ ਉੱਥੇ ਦੋ ਨਿਆਣੇ ਡੁੱਬੇ ਸੀਗੇ, ਉਹ ਕਹਿੰਦੇ ਸਾਨੂੰ ਤਰਨਾ ਆਉਂਦਾ। ਪੰਜਾਬ 'ਚ ਕਈ ਡੁੱਬਦੇ ਆ, ਸਵੀਮਿੰਗ ਪੂਲਾਂ ਜਾ ਕੇ ਡੁੱਬਦੇ ਆ, ਨਹਿਰਾਂ 'ਚ ਡੁੱਬਦੇ ਆ, ਤਰਨਾ ਤਾਂ ਆਉਂਦਾ ਨਹੀਂ ਹੁੰਦਾ। ਉੱਥੇ ਗਲ ਗਲ ਪਾਣੀ 'ਚ ਜਦੋਂ ਐਵੇਂ ਸੂਇਆਂ 'ਚ ਜਿਹੜੇ ਨਹਾਤੇ ਹੁੰਦੇ, ਉਹ ਕਹਿੰਦੇ ਸਾਨੂੰ ਤਰਨਾ ਆਉਂਦਾ, ਤਰਨਾ ਵੀ ਸਿੱਖਣਾ ਪੈਂਦਾ। ਇਸ ਕਰਕੇ ਮਹਾਰਾਜ ਬੇਨਤੀ ਕਰੀ, ਹੁਣ ਨਾਮਦਾਨ ਬਖਸ਼ ਕੇ ਸੰਸਾਰ ਸਾਗਰ ਤੋਂ ਪਾਰ ਲੰਘਾ ਦਿਓ ਜੀ। ਵਾਹਿਗੁਰੂ वाहे गुरु 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 वाहे गुरु।